ਕੋਈ ਬੰਦਾ ਦੁਨੀਆਂ 'ਚ ਮਸ਼ਹੂਰ ਹੁੰਦਾ ਪਰ ਤਿੰਨਾਂ ਲੋਕਾਂ ਵਿੱਚ ਤਾਂ ਕੋਈ ਨਹੀਂ ਮਸ਼ਹੂਰ ਹੁੰਦਾ। ਮਾੜੀ ਮੋਟੀ ਮਸ਼ਹੂਰੀ ਤਾਂ ਸਭ ਦੀ ਹੈ ਪਰ ਵਾਹਿਗੁਰੂ ਪ੍ਰਸਿੱਧ ਹੈ, ਬੜਾ ਨਾਮ ਹੈ ਜਿਸਦਾ, ਜਿਹੜਾ ਕਦੇ ਮਿਟਣ ਵਾਲਾ ਨਹੀਂ ਹੈ। ਨਾ ਆਮ ਸੋ ਇਸ ਕਰਕੇ ਉਹ ਵਾਹਿਗੁਰੂ ਦੇ ਅੰਦਰ ਆਮ ਖਾਸ ਪ੍ਰਪੰਚ ਵੀ ਨਹੀਂ ਹੈ, ਜਿਵੇਂ ਆਪਾਂ ਸੰਸਾਰ ਹੈ, ਵਾਹਿਗੁਰੂ ਦੇ ਵਿੱਚ ਨਹੀਂ ਹੈ ਸੰਸਾਰ, ਵਾਹਿਗੁਰੂ ਦੇ ਵਿੱਚ ਹੈ ਵੀ ਸੰਸਾਰ। ਇਹ ਦੋਨੋਂ ਹੀ ਗੱਲਾਂ ਨੇ ਨਿਰਲੇਪ। ਜਿਵੇਂ ਸੂਰਜ ਇਸ ਵਕਤ ਆਪਾਂ ਨੂੰ ਦਿਖਦਾ ਹੈ, ਸੂਰਜ ਦੀ ਧੁੱਪ ਆਪਣੇ ਸਾਰਿਆਂ ਉੱਤੇ ਪੈਂਦੀ ਵੀ ਹੈ, ਸੂਰਜ ਆਪਣੇ ਵਿੱਚ ਵੀ ਹੈ ਤੇ ਨਹੀਂ ਵੀ ਹੈ, ਹੈ ਤਾਂ ਬੜੀ ਦੂਰ ਪਰ ਹੈ ਵੀ ਹੈ। ਇਸੇ ਪ੍ਰਕਾਰ ਵਾਹਿਗੁਰੂ ਦਾ ਪ੍ਰਕਾਸ਼ ਸੱਚਖੰਡ ਵਿੱਚੋਂ ਆਪਣੇ ਤੱਕ ਪਹੁੰਚਦਾ ਹੈ ਸਾਰਿਆਂ ਥਾਵਾਂ ਤੇ, ਆਪਣੇ ਵਿੱਚ ਵੀ ਹੈ ਤੇ ਆਪਣੇ ਤੋਂ ਵੱਖਰਾ ਵੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨਾ ਆਮ, ਆਮ ਨਾਮ ਰੋਗ ਦਾ ਹੈ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਉਹਦੇ 'ਚ ਕੋਈ ਰੋਗ ਨਹੀਂ ਹੈ। ਨਾ ਮੋਹ, ਨਾ ਉਹਦੇ 'ਚ ਕੋਈ ਮੋਹ ਹੈ। ਇੰਨੀਆਂ ਚੀਜ਼ਾਂ ਦਾ ਜੋ ਮਾਲਕ ਹੈ ਓਅੰਕਾਰ ਪਰਮੇਸ਼ਰ ਜੋ ਇੱਕ ਹੈ, ਉਹ ਉਸਨੂੰ ਕਹਿੰਦੇ ਸਤ ਨਾਮ। ਕਹਿੰਦੇ ਉਹਦਾ ਨਾਮ ਬਿਲਕੁਲ ਸੱਤ ਹੈ ਪਰ ਇੰਨੀਆਂ ਚੀਜ਼ਾਂ ਦੇ ਸੰਯੁਕਤ ਹੋਣ ਕਰਕੇ ਕਰਤਾ, ਉਹ ਜੋ ਕਰਤਾ ਹੈ ਕੇਵਲ, ਉਹ ਕਰਤੇ ਦੇ ਬਾਕੀ ਤਾਂ ਸਾਰੇ ਕਾਰਜ ਹੀ ਹਨ ਉਹਦੇ, ਉਹ ਕੇਵਲ ਇੱਕੋ ਇੱਕ ਕਰਤਾ ਹੈ, ਤਿੰਨਾਂ ਲੋਕਾਂ ਦਾ ਕਰਤਾ ਹੈ, ਸ੍ਰਿਸ਼ਟੀ ਦਾ ਕਰਤਾ ਹੈ, ਦੇਵਤਿਆਂ ਦਾ ਕਰਤਾ ਹੈ, 84 ਲੱਖ ਜੂਨ ਦਾ ਕਰਤਾ ਹੈ। ਕਰਤਾ ਧਰਤਾ ਉਹ ਆਪ ਹੀ ਹੈ। ਹੁਣ ਜਿਵੇਂ ਆਪਾਂ ਕੱਲ ਅੱਖਰ ਵਿਚਾਰ ਕੀਤੇ ਸੀ ਨਾ, ਅੱਖਰ ਦੀ ਬਣਤਰ ਜਿਹੜੀ ਹੈ ਇਹ ਬਹੁਤ ਦੇਰ ਹੋ ਗਈ ਬਣਦਿਆਂ ਬਣਦਿਆਂ ਨੂੰ, ਅੱਖਰ ਕਈ ਜੋੜ ਮਿਲਾ ਕੇ ਤਾਂ ਇੱਕ ਅੱਖਰ ਦੀ ਉਤਪਤੀ ਹੁੰਦੀ ਹੈ। ਜਿਵੇਂ ਆਪਾਂ ਨੇ ਇਹ ਵੀ ਵਿਚਾਰ ਕੀਤੀ ਸੀ ਕਿ ਓਮ ਅੱਖਰ ਦੀ ਵਿਉਤਪਤੀ ਜਿਹੜੀ ਸੀ ਆ ਉਹ ਮਾਂ ਤੋਂ ਹੋਈ ਹੈ ਤੇ ਏਕੋ ਹੰਗ ਅੱਖਰ ਤੋਂ ਇਹਨੇ ਜਨਮ ਲਿਆ। ਇਸੇ ਪ੍ਰਕਾਰ ਇਹ ਜਿਹੜਾ ਕਰਤਾ ਅੱਖਰ ਹੈ ਨਾ, ਦੇਖਣ ਨੂੰ ਤਾਂ ਇੱਕੋ ਹੀ ਅੱਖਰ ਲੱਗਦਾ ਪਰ ਇਹ ਜੁੜੇ ਹੋਏ ਅੱਖਰ ਨੇ, ਕਰ ਤੇ ਤਾ। ਕਰ ਹੁੰਦਾ ਹੱਥ, ਉਹਦੇ ਹੱਥ ਵਿੱਚ ਜਿਹੜੀ ਤਾਰ ਪਕੜੀ ਹੋਈ ਹੈ ਨਾ, ਰੋਜੀ ਰੂਪ ਤਾਰ, ਜ਼ਿੰਦਗੀ ਰੂਪ ਤਾਰ, ਚੇਤਨ ਸੱਤਾ ਰੂਪ ਤਾਰ, ਇਹ ਸਾਰੀਆਂ ਤਾਰਾਂ ਉਹਦੇ ਹੱਥ ਵਿੱਚ ਨੇ। ਆਪਣੇ ਸਾਰੇ ਜਿੰਨੇ ਜੀਵ ਨੇ ਨਾ, ਉਹ ਆਪਣੇ ਕਿਰਪਾ ਰੂਪੀ ਹੱਥ ਦੇ ਨਾਲ ਤਾਰਨ ਵਾਲਾ ਹੈ ਆਪਾਂ ਨੂੰ ਸਾਰਿਆਂ ਨੂੰ। ਤੇ ਇਸ ਕਰਕੇ ਵਾਹਿਗੁਰੂ ਹੈ ਕਰਤਾ, ਸਾਰੀ ਸ੍ਰਿਸ਼ਟੀ ਦਾ ਕਰਤਾ, ਬਾਕੀ ਸਾਰੇ ਆਪਾਂ ਹੰਕਾਰਜ। ਉਹ ਸਾਰਿਆਂ ਨੂੰ ਆਪਣੀ ਰੋਜ਼ੀ ਦਿੰਦਾ, ਪਹਿਲਾਂ ਆਪਣੀ ਜੋਤ ਦਿੰਦਾ, ਫਿਰ ਰੋਜ਼ੀ ਦਿੰਦਾ, ਜ਼ਿੰਦਗੀ ਦਿੰਦਾ, ਪ੍ਰਾਣ ਦਿੰਦਾ। ਇਸ ਕਰਕੇ ਉਹਦਾ ਨਾਂ ਪਿਆ ਹੈ ਕਰਤਾ। ਫਿਰ ਇਹ ਹੈ ਕਿ ਕਰਤਾ ਜਿਹੜਾ ਅਕਾਲ ਪੁਰਖ ਹੈ ਨਾ, ਇਹ ਬੜੀਆਂ ਡੂੰਘੀਆਂ ਚੀਜ਼ਾਂ ਨੇ ਕਿ ਜਾਪ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ, ਜਾਪ ਸਾਹਿਬ ਦੇ ਵਿੱਚ ਇੱਕ ਪੰਗਤੀ ਆਉਂਦੀ ਹੈ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਹ ਜਿੱਥੇ ਕਿੱਥੇ ਵੀ ਸਾਰੀਆਂ ਦਿਸ਼ਾਵਾਂ ਦੇ ਵਿੱਚ, ਦਸੋ ਦਿਸ਼ਾਵਾਂ ਦੇ ਵਿੱਚ ਉੱਪਰ ਥੱਲੇ ਹਰੇਕ ਜਗ੍ਹਾ ਦੇ ਉੱਤੇ ਫੈਲਿਆ ਤਾਂ ਹੋਇਆ ਕੀ ਰੂਪ ਬਣ ਕੇ, ਅਨੁਰਾਗ ਪ੍ਰੇਮ ਰੂਪ ਬਣ ਕੇ ਸਾਰਿਆਂ ਵਿੱਚ ਫੈਲਿਆ ਹੋਇਆ। ਉਹ ਵਾਹਿਗੁਰੂ ਦਾ ਸਰੂਪ ਕੀ ਹੈ, ਪ੍ਰੇਮ। ਉਹ ਪ੍ਰੇਮ ਰੂਪ ਹੋ ਕੇ ਸਾਰਿਆਂ 'ਚ ਫੈਲਿਆ ਹੋਇਆ ਹੈ। ਇਸ ਕਰਕੇ ਨਾ ਉਹ ਜਿਹੜਾ ਹੈ ਨਾ ਰੱਤਾ, ਉਹ ਪ੍ਰੇਮ ਕਰਕੇ ਸਾਰਿਆਂ ਦੇ ਵਿੱਚ ਰੱਤਾ ਹੋਇਆ ਹੋਣ ਕਰਕੇ, ਸਾਰਿਆਂ ਵਿੱਚ ਫੈਲਿਆ ਹੋਇਆ ਹੋਣ ਕਰਕੇ ਉਹਨੂੰ ਕਹਿੰਦੇ ਨੇ ਕਰਤਾ, ਹਰੇਕ ਦੇ ਵਿੱਚ ਹੈ। ਪੁਰਖ, ਪੁਰਖ ਜੋ ਪੂਰਨ ਹੈ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇਸ ਕਰਕੇ ਪੁਰਖ ਦਾ ਅਰਥ ਹੈ ਪੂਰਨ, ਵਿਆਪਕ, ਕੋਈ ਥਾਂ ਐਸੀ ਨਹੀਂ ਜਿੱਥੇ ਉਹ ਪੁਰਖ ਨਾ ਹੋਵੇ। ਵਾਹਿਗੁਰੂ ਹੁਣ ਕਹਿੰਦੇ ਨੇ ਏਕਾ ਪੁਰਖ ਸਬਾਈ ਨਾਰ, ਜਿੰਨੇ ਆਪਾਂ ਭਾਵੇਂ ਕਹਾਉਂਦੇ ਆਪਣੇ ਆਪ ਨੂੰ ਬੰਦੇ ਹੀ ਹੈ ਤੇ ਇਹ ਇਸਤਰੀ ਹੈ, ਮੈਂ ਇਹਦਾ ਪਤੀ ਹਾਂ, ਮੈਂ ਬੰਦਾ ਹਾਂ, ਪਰ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਏਕਾ ਪੁਰਖ, ਅਕਾਲ ਪੁਰਖ ਹੀ ਇੱਕ ਪੁਰਖ ਹੈ ਬਸ, ਬਾਕੀ ਤਾਂ ਸਾਰੀਆਂ ਇਸਤਰੀਆਂ ਹੀ ਨੇ, ਆਪਾਂ ਸਾਰੀਆਂ ਉਹਦੀਆਂ ਪਤਨੀਆਂ ਰੂਪ ਹਾਂ, ਉਹ ਆਪਣਾ ਮਾਲਕ ਹੈ, ਕਿਉਂਕਿ ਵਾਹਿਗੁਰੂ ਪਤੀ ਦਾ ਵਾਚਕ ਹੈ ਨਾ ਪੁਰਖ। ਸੋ ਇਸ ਕਰਕੇ ਪੁਰਖ ਪਤੀ ਨੂੰ ਕਹਿੰਦੇ ਨੇ, ਉਹ ਆਪਣਾ ਮਾਲਕ। ਜਿਵੇਂ ਲੁਧਿਆਣੇ ਸ਼ਹਿਰ ਦੇ ਵਿੱਚ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ, ਉਹਨਾਂ ਪੁਰਾਣੇ ਸਾਰੇ ਜਾਣਦੇ ਨੇ, ਪੁਰਾਣੇ ਬਜ਼ੁਰਗ ਜਾਣਦੇ ਨੇ, ਉਹਨਾਂ ਦਾ ਨਾਮ ਸੀ ਬਾਬਾ ਬਾਣ ਬੱਟਾ, ਕੋਈ ਸ਼ਾਇਦ ਜਾਣਦਾ ਹੋਵੇ ਤੁਹਾਡੇ ਚੋਂ। ਉਹ ਬਾਬਾ ਬਾਣ ਬੱਟਾ ਸਾਰਾ ਦਿਨ ਆਪਣੇ ਹੱਥ ਵਿੱਚ ਬਾਣ ਜਿਹਾ ਲੈ ਕੇ ਲੱਕ ਨੂੰ ਬੋਰੀ ਬੰਨ੍ਹ ਕੇ ਨਾ ਸ਼ਹਿਰ ਚ ਘੁੰਮਦਾ ਰਹਿੰਦਾ ਸੀ ਮਸਤਾਨਿਆਂ ਵਾਂਗੂ। ਇੱਕ ਉੱਥੇ ਰਹਿੰਦੀ ਸੀ ਬ੍ਰਹਮ ਗਿਆਨੀ ਮਾਈ, ਉਹ ਵੀ ਐਂ ਘੁੰਮਦੀ ਰਹਿੰਦੀ ਸੀ, ਉਹਦਾ ਨਾਂ ਸੀ ਚੰਦੋ। ਉਹ ਚੰਦੋ ਸਾਰਾ ਦਿਨ ਬਿਨਾਂ ਵਸਤਰਾਂ ਤੋਂ ਘੁੰਮਦੀ ਰਹਿੰਦੀ, ਮਾੜਾ ਜਿਹਾ ਉਹਲਾ ਜਿਹਾ ਕਰ ਛੱਡਦੀ, ਤੇ ਜਦੋਂ ਕਿਸੇ ਤੋਂ ਸਾਰੇ ਬੜਾ ਉਹਨੂੰ ਮਾਂ ਕਰਕੇ ਬੁਲਾਉਂਦੇ, ਸਤਿਕਾਰ ਕਰਦੇ, ਸਭ ਨੂੰ ਪਤਾ ਹੀ ਇਹ ਪੂਰਨ ਪੁਰਸ਼ ਨੇ ਦੋਵੇਂ ਜਾਣਾ, ਬੜੀ ਦੁਨੀਆਂ ਮੰਨਦੀ ਸੀ ਉਹਨਾਂ ਨੂੰ। ਪਰ ਜਦੋਂ ਬਾਬੇ ਬਾਣ ਬੱਟੇ ਨੇ ਸਾਹਮਣੇ ਆ ਜਾਣਾ ਮਾਈ ਚੰਦੋ ਦੇ, ਉਹਨੇ ਕਿਸੇ ਨਾ ਕਿਸੇ ਦਾ ਕੱਪੜਾ ਖੋ ਕੇ ਫਟਾਫਟ ਉੱਪਰ ਲੈ ਲੈਣਾ ਤੇ ਮੱਥਾ ਟੇਕਣਾ, ਤੇ ਕੋਈ ਦੁਕਾਨਦਾਰ ਕਹਿਣ ਲੱਗਿਆ ਮਾਂ ਇਹ ਜਦ ਇਹ ਬਾਬਾ ਬਾਣ ਬੱਟਾ ਤੇਰੇ ਸਾਹਮਣੇ ਆਉਂਦਾ ਉਦੋਂ ਹੀ ਤੂੰ ਕੱਪੜਾ ਉੱਪਰ ਲੈਂਦੀ ਆ, ਸਾਡੇ ਤੋਂ ਨੀ ਸੰਗਦੀ ਤੂੰ। ਉਹ ਕਹਿੰਦੀ ਤੁਸੀਂ ਕੋਈ ਬੰਦੇ ਹੋ, ਤੁਸੀਂ ਤਾਂ ਸਭ ਇਸਤਰੀਆਂ ਰੂਪ ਹੋ, ਇਹੀ ਇੱਕ ਪੁਰਖ ਹੈ ਬਸ, ਇਹ ਬ੍ਰਹਮ ਗਿਆਨੀ ਹੈ, ਇਹ ਪੁਰਖ ਹੈ, ਇਸ ਕਰਕੇ ਅਕਾਲ ਪੁਰਖ ਆਪਣਾ ਪਤੀ ਹੈ ਸਾਰਿਆਂ ਦਾ, ਆਪਾਂ ਉਹਦੀਆਂ ਸਾਰੀਆਂ ਇਸਤਰੀਆਂ ਹਾਂ, ਇਸੇ ਕਰਕੇ ਉਹਨੂੰ ਕਹਿੰਦੇ ਪੁਰਖ। ਹੁਣ ਪੁਰਖ ਜਿਹੜਾ ਹੁੰਦਾ ਪੂਰਨ ਰੂਪ ਹੈ, ਪੁਰਖ ਪਤੀ ਰੂਪ ਹੈ। ਪੁਰਖ ਦਾ ਅਰਥ ਹੈਗਾ, ਸੋ ਜਿਵੇਂ ਪੂਰੀਆਂ ਨੇ ਜਿੰਨੀਆਂ ਸਾਰੀਆਂ ਪੂਰੀਆਂ ਨੇ, ਇਹਨਾਂ ਵਿੱਚ ਖ ਆਕਾਸ਼ ਵਾਂਗੂ ਵਿਆਪਕ ਹੈ ਉਹ ਦੇਹਾਂ ਰੂਪ, ਆ ਜਿੰਨੀਆਂ ਆਪਣੇ ਸਰੀਰ ਨੇ ਇਹ ਵੀ ਪੂਰੀਆਂ ਹੀ ਨੇ, ਇਹਨਾਂ ਵਿੱਚ ਆਕਾਸ਼ ਵਾਂਗੂ ਵਿਆਪਕ ਹੈ। ਫਿਰ ਪੁਰ ਜਿੰਨੀਆਂ ਨੇ ਪੂਰੀਆਂ ਬਣਾਈਆਂ, ਬਿਸ਼ਨਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਆਦਿਕ, ਇੰਦਰਪੁਰੀ, ਫਿਰ ਇਹ ਸਾਰੇ ਸਰੀਰਾਂ ਰੂਪੀ ਪੂਰੀਆਂ ਨੂੰ ਖਾ ਨਾਸ ਕਰਨ ਵਾਲਾ ਵੀ ਉਹ ਆਪ ਹੀ ਹੈ, ਇਸੇ ਕਰਕੇ ਉਹਨੂੰ ਪੁਰਖ ਕਹਿੰਦੇ ਨੇ। ਫਿਰ ਪੁਰਖ ਉਹ ਹੁੰਦਾ ਹੈ ਆਪਣੇ ਚੋਂ ਕੋਈ ਬੰਦਾ ਨਰਕਾਂ ਤੋਂ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ, ਕਹਿਣ ਨੂੰ ਭਾਵੇਂ ਸਾਰੇ ਕਹੀਏ ਕਿ ਮੈਂ ਪੁਰਖ ਹਾਂ, ਲਿਓ ਵੀ ਨਰਕਾਂ ਤੋਂ ਰੱਖਿਆ ਕਰਕੇ ਦਿਖਾਓ। ਜਿਹੜਾ ਨਰਕਾਂ ਤੋਂ ਰੱਖਿਆ ਕਰੇ ਉਹਨੂੰ ਕਹਿੰਦੇ ਪੁਰਖ। ਨਰਕਾਂ ਦੇ ਵਿੱਚ ਇੱਕ ਖਾਸ ਨਰਕ ਹੈ, ਉੱਥੇ ਰੱਬ ਕਿਸੇ ਨੂੰ ਨਾ ਹੀ ਪਾਵੇ, ਜਿਹੜੇ ਪਏ ਹੋਏ ਨੇ ਉਹਨਾਂ ਨੂੰ ਪਤਾ ਹੈ, ਉਹ ਮਿੱਝ ਅਤੇ ਪਾਕ ਦਾ ਹੈ, ਉੱਬਲਦੀ ਹੈ ਉਹਦੇ ਵਿੱਚ, ਉਹਦੇ ਵਿੱਚ ਸੁੱਟ ਦਿੰਦੇ ਨੇ ਜੀਵ ਆਤਮਾ ਨੂੰ, ਉਹਨੂੰ ਪੂਨਾਮੇ ਨਰਕ ਕਹਿੰਦੇ ਨੇ, ਪੂਨ ਦਾ ਨਰਕ ਹੈ ਉਹ, ਪਾਕ ਪਈ ਹੈ ਜਿੱਥੇ, ਪਾਕ ਵਿੱਚ ਸੁੱਟ ਦਿੰਦੇ ਨੇ। ਉਸ ਨਰਕ ਤੋਂ ਰੱਖਿਆ ਕਰਨ ਵਾਲਾ ਸਿਰਫ ਵਾਹਿਗੁਰੂ ਹੈ, ਹੋਰ ਕੋਈ ਨਹੀਂ, ਇਸੇ ਕਰਕੇ ਉਹਨੂੰ ਕਹਿੰਦੇ ਪੁਰਖ ਵਾਹਿਗੁਰੂ। ਪੁਰਖ ਹੁੰਦਾ ਪੁਰਸ਼ਾਰਥ ਦੇਣ ਵਾਲਾ, ਭਾਵ ਉੱਦਮ ਦੇਣ ਵਾਲਾ। ਸੋ ਇਸੇ ਪ੍ਰਕਾਰ ਜਿਹੜਾ ਪੁਰਖ ਉੱਦਮ ਦਿੰਦਾ, ਇੱਕ ਹੁੰਦਾ ਪੌਰਖ, ਅੱਖਰ ਨੇ ਵੀ ਇੱਥੋਂ ਹੀ ਜਨਮ ਲਿਆ ਪੁਰਖ ਤੋਂ, ਪੌਰਖ, ਪੌਰਖ ਹੁੰਦਾ ਵਿਚਾਰ ਦੇਣ ਵਾਲਾ, ਜਿਹੜੇ ਸੋਹਣੇ ਸਿੱਧੇ ਸੋਹਣੇ ਵਿਚਾਰ, ਧਾਰਮਿਕ ਵਿਚਾਰ ਨੇ, ਇਹ ਗੁਰਬਾਣੀ ਵਿੱਚ ਹੀ ਨੇ, ਇਹ ਧੁਰਕੀ ਬਾਣੀ ਵਿੱਚ ਅਕਾਲ ਪੁਰਖ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਹੈ ਪੁਰਖ, ਏਕਾ ਪੁਰਖ ਸਬਾਈ ਨਾਰ, ਸਾਰੀਆਂ ਆਪਾਂ ਉਹਦੀਆਂ ਇਸਤਰੀਆਂ ਹਾਂ। ਹੁਣ ਪੁਰਖ ਅੱਖਰ ਮਹਾਤਮਾ ਲਈ ਵੀ ਵਰਤਿਆ ਗੁਰਬਾਣੀ ਦੇ ਵਿੱਚ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹੈ, ਮਹਾਤਮਾ ਰੂਪ ਵੀ ਆਪ ਹੀ ਆ ਉਹ। ਤੇ ਪੁਰਖ ਅੱਖਰ ਸਤਿਗੁਰੂ ਲਈ ਵੀ ਵਰਤਿਆ ਹੈ, ਸਤਿਗੁਰੂ, ਸਤਿਗੁਰ ਪੁਰਖ ਦਇਆਲ ਹੈ, ਜਿਸਨੂੰ ਸੰਮਤ ਸਭ ਕੋਏ, ਕਿਉਂ ਤਾਂ ਸੱਤ ਪੁਰਖ ਜਿਨ ਜਾਣਿਆ ਸਤਿਗੁਰ, ਤੇ ਇਸਕਾ ਨਾਂ ਵੀ ਆਇਆ, ਸੱਤ ਪੁਰਖ ਵੀ ਉਸੇ ਨੂੰ ਕਿਹਾ, ਹੁਣ ਵੀ ਕਹਿੰਦੇ ਸੀ ਮਹਾਰਾਜ ਕਹਿੰਦੇ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ। ਇਹ ਤਾਂ ਉਹਨਾਂ ਨੂੰ ਵੀ ਇਹੀ ਅੱਖਰ ਵਰਤਿਆ ਆਦਿ ਪੁਰਖ ਜੀ ਨੂੰ, ਮਹਾਤਮਾ ਲਈ ਵੀ ਇਹੀ ਅੱਖਰ ਵਰਤਿਆ ਹੈ। ਸੋ ਪੁਰਖ ਭਲ ਭਲਾ, ਜਿਹੜਾ ਸਤਿਗੁਰੂ ਦੇ ਬਚਨਾਂ ਨੂੰ ਮੰਨਦਾ ਉਹ ਪੁਰਖ ਭਲ ਭਲਾ, ਉਹ ਸਾਰਿਆਂ ਨਾਲੋਂ ਭਲਾ ਪੁਰਖ ਹੈ, ਚੰਗਾ ਪੁਰਖ ਹੈ। ਸਤਿਗੁਰੂ ਲਈ ਵੀ ਇਹੀ ਅੱਖਰ ਵਰਤਿਆ ਹੈ। ਸਤਿਗੁਰ ਜਿਹੜਾ ਸਤਿਗੁਰ ਪੁਰਖ ਦਇਆਲ ਹੈ, ਜਿਸ ਨੂੰ ਸਮਤ ਸਭ ਕੋਏ। ਸੋ ਜਿਵੇਂ ਇੱਕ ਬੰਦਾ ਹੈ, ਇੱਕ ਉਹਨਾਂ ਦੀ ਕੁਲ ਹੈ, ਸੋ ਜਿਵੇਂ ਉਹਨਾਂ ਦੇ ਵਿੱਚ ਫਿਰ ਉਹਦਾ ਜਿਹੜਾ ਪੁੱਤਰ ਹੈ ਉਹਦਾ ਅੱਗੇ ਪੁੱਤਰ ਹੈ, ਉਹਦਾ ਅੱਗੇ ਪੁੱਤਰ, ਜਿਵੇਂ ਜਨਕ ਰਾਜਾ ਹੋਇਆ ਜਿਹੜਾ ਸੀਤਾ ਦਾ ਪਿਤਾ ਸੀ, ਇਹ 53ਵਾਂ ਜਨਕ ਸੀਗਾ, ਇਹ ਜਨਕਾਂ ਦੀ ਗੱਦੀ ਚੱਲਦੀ ਆਉਂਦੀ ਹੈ। ਇਸੇ ਪ੍ਰਕਾਰ ਇੱਕ ਜਨਕ, ਦੋ ਜਨਕ, ਤਿੰਨ ਜਨਕ, ਚਾਰ ਜਨਕ, ਜਿਵੇਂ ਫਰੀਦ ਸਾਨੀ ਹੈ, ਭਗਤ ਫਰੀਦ ਜੀ, ਜਿਹੜੇ ਅਸਲ ਭਗਤ ਫਰੀਦ ਪਹਿਲਾਂ ਹੋਏ ਨੇ ਤੇ ਜਿਹੜੇ ਗੁਰੂ ਨਾਨਕ ਦੇਵ ਜੀ ਹੋਏ ਵੇਲੇ ਹੋਏ ਨੇ ਉਹ 19ਵੇਂ ਭਗਤ ਸੀ, ਇਹ ਭਗਤ ਫਰੀਦ ਸਾਨੀ, ਇਸ ਦਾ ਗੱਦੀ ਚੱਲਦੀ ਆਉਂਦੀ। ਇਸੇ ਪ੍ਰਕਾਰ ਜਿਹੜੇ ਅਕਾਲ ਪੁਰਖ ਨੇ ਬਣਾਏ ਨੇ, ਅਕਾਲ ਪੁਰਖ, ਫਿਰ ਸਤਿਗੁਰ ਪੁਰਖ, ਫਿਰ ਬ੍ਰਹਮ ਗਿਆਨੀ ਜਿਹੜੇ ਨੇ ਮਹਾਂਪੁਰਖ, ਇਸੇ ਪ੍ਰਕਾਰ ਫਿਰ ਸਧਾਰਨ ਪੁਰਖ ਹੈ, ਸਾਰੇ ਪੁਰਖ ਹੀ, ਪਰ ਉਹਨਾਂ ਦੇ ਪਹਿਲੇ ਅੱਖਰ ਬਦਲ ਜਾਂਦੇ ਨੇ। ਉਹ ਪਾਰ ਬ੍ਰਹਮ ਪੁਰਖ ਪਰਮੇਸ਼ਰ ਆਪ ਹੈ। ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰੂ ਲਈ ਵੀ ਇਹੀ ਅੱਖਰ ਵਰਤਿਆ ਤੇ ਅਕਾਲ ਪੁਰਖ ਲਈ ਵੀ ਇਹੀ ਅੱਖਰ ਵਰਤਿਆ। ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਉਹ ਕਰਤਾ ਪੁਰਖ ਹੈ, ਇਹ ਸਰਗੁਣ ਵਿੱਚ ਆਉਂਦਾ। ਇੱਕ ਨਿਰਗੁਣ ਵਿੱਚ ਸ਼ੁੱਧ ਬ੍ਰਹਮ ਨੂੰ ਕਹਿੰਦੇ ਨੇ ਕਰਤਾ ਪੁਰਖ, ਜਿਹੜਾ ਨਿਰਗੁਣ ਵਿੱਚ ਚਲਿਆ ਜਾਂਦਾ ਨਾ, ਉਹ ਬ੍ਰਹਮ ਨੂੰ ਵੀ ਪੁਰਖ ਹੀ ਕਿਹਾ ਹੈ। ਉਹ ਆਪਾਂ ਪੜ੍ਹਦੇ ਚੀਜ਼ਾਂ ਰੋਜ਼ ਹੀ ਹੈ, ਪਰ ਕਿਉਂ ਇੰਨਾ ਟਾਈਮ ਵੀ ਨਹੀਂ ਹੁੰਦਾ, ਇੰਨਾ ਆਪਾਂ ਨੂੰ ਨੌਲੇਜ ਵੀ ਨਹੀਂ ਹੁੰਦੀ ਇਸ ਗੱਲ ਦੀ। ਆਓ ਆਪਾਂ ਪੜ੍ਹਦੇ ਹਾਂ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ। ਇਹ ਜਿਹੜਾ ਨਿਰਗੁਣ ਸਰੂਪ ਹੈ ਉਸ ਸ਼ੁੱਧ ਨੂੰ ਕਿਹਾ ਹੈ, ਕਈ ਥਾਈ ਵਰਤਿਆ, ਸ਼ੁੱਧ ਨਿਰਗੁਣ ਸਰੂਪ ਨੂੰ ਕਿਹਾ, ਸਰਗੁਣ ਸਰੂਪ ਨੂੰ ਵੀ ਪੁਰਖ ਕਿਹਾ, ਸਤਿਗੁਰੂ ਨੂੰ ਵੀ ਪੁਰਖ ਕਿਹਾ, ਬ੍ਰਹਮ ਗਿਆਨੀ ਨੂੰ ਵੀ ਪੁਰਖ ਕਿਹਾ, ਤੇ ਅੱਗੇ ਜਿਹੜਾ ਹੈ ਸਧਾਰਨ ਪੁਰਖ ਨੂੰ ਵੀ ਪੁਰਖ ਹੀ ਕਿਹਾ ਹੈ। ਪਰ ਫਰਕ ਉਹਨਾਂ ਦੇ ਕੰਮਾਂ ਦਾ ਹੈ। ਇਹ ਪੁਰਖ ਨਾਸਵੰਤ ਨੇ, ਜਿਹੜੇ ਮਾਇਆਵੀ ਨੇ, ਉਹ ਪੁਰਖ ਕਦੇ ਜਾਂਦਾ ਨਹੀਂ। ਉਹਨਾਂ ਵਿੱਚ ਕੌਣ ਕੌਣ ਨੇ? ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਕਰਕੇ ਉਹਨੂੰ ਕਹਿੰਦੇ ਨੇ ਕਰਤਾ ਪੁਰਖ। ਖੱਖੇ ਨੂੰ ਔਂਕੜ ਹੈ, ਇੱਕ ਦਾ ਜਨਾਇਕ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਪੁਰਖ ਕਿਹਾ ਹੈ, ਕਿਉਂਕਿ ਮੂਲ ਮੰਤਰ ਪੜ੍ਹਨ ਵੇਲੇ ਸਾਰੀਆਂ ਚੀਜ਼ਾਂ ਜੇ ਵਿਚਾਰ ਕਰੀਏ ਤਾਂ ਜਾ ਕੇ ਕਿਤੇ ਮਨ ਦੀ ਇਕਾਗਰਤਾ ਪ੍ਰਾਪਤ ਹੋਣ ਨਾਲੇ ਆਪਾਂ ਨੂੰ ਇੰਨਾ ਤਾਂ ਗਿਆਨ ਹੋ ਜਾਏ ਕਿ ਪੁਰਖ ਹੈ ਕੌਣ, ਕਰਤੇ ਦਾ ਭਾਵ ਕੀ ਹੈ। ਨਿਰਭਉ, ਜਿਹੜਾ ਭੈ ਤੋਂ ਰਹਿਤ ਹੈ, ਜਿਹਨੂੰ ਕਿਸੇ ਦਾ ਡਰ ਨਹੀਂ। ਹੁਣ ਕੋਈ ਬੰਦਾ ਡਰਦਾ ਹੈ, ਕੋਈ ਮੌਤ ਤੋਂ ਡਰਦਾ, ਸਧਾਰਨ ਬੰਦਿਆਂ ਕੋਲ ਭੱਜਿਆ ਫਿਰੇ, ਮੈਨੂੰ ਡਰ ਲੱਗਦਾ, ਉਹ ਆਪਾਂ ਡਰ ਨਹੀਂ ਦੂਰ ਕਰ ਸਕਦੇ।
ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖੈ। ਕਹਿੰਦੇ ਉਹ ਨਿਰਭਉ ਦੀ ਸ਼ਰਨ ਵਿੱਚ ਚਲਿਆ ਜਾ। ਉਹ ਨਿਰਭਉ ਦਾ ਜਾਪ ਕਰਨ ਵਾਲੇ ਨੂੰ ਨਿਰਭਉ ਹੀ ਬਣਾ ਦਿੰਦਾ। ਜਿਹੜਾ ਉਹਦਾ ਜਾਪ ਕਰਦਾ ਹੈ ਨਾ, ਉਹਨੂੰ ਨਿਰਭਉ ਬਣਾ ਦਿੰਦਾ। ਹੁਣ ਦੁਨੀਆਂ ਦੇ ਅੰਦਰ ਨਿਰਭਉ ਤਾਂ ਹੋਰ ਵੀ ਵਿਅਕਤੀ ਨੇ ਬਣ ਬੈਠੇ ਸੀ, ਹਰਨਾਕਸ਼, ਰਾਵਣ, ਇਹ ਕਹਿੰਦੇ ਸੀ ਕਿ ਰੱਬ ਮੈਂ ਹੀ ਹਾਂ, ਤੇ ਨਿਰਭਉ ਬਣ ਕੇ ਬੈਠ ਗਏ। ਹੁਣ ਜਦੋਂ ਅਸਲ ਨਿਰਭਉ ਨੂੰ ਪਤਾ ਲੱਗਿਆ ਕਿ ਉਹ ਦੋ ਜਾਣੇ ਨਿਰਭਉ ਬਣ ਕੇ ਬੈਠ ਗਏ ਨੇ, ਤਾਂ ਉਹਨਾਂ ਨੂੰ ਭੈ ਦੇਣ ਵਾਸਤੇ ਨਿਰਵਿਸ਼ੇਸ਼ ਕਰਕੇ ਭਉ ਦੇ ਕੇ ਉਹਨਾਂ ਨੂੰ ਧੱਕ ਜਾਂਦਾ, ਖਾ ਜਾਂਦਾ, ਖਤਮ ਕਰ ਦਿੰਦਾ। ਜਿਹੜਾ ਹਰਨਾਕਸ਼ ਕਹਿੰਦਾ ਸੀ ਮੈਂ ਰੱਬ ਹਾਂ, ਮੈਂ ਕਿਸੇ ਤੋਂ ਨਹੀਂ ਡਰਦਾ, ਜਦੋਂ ਪ੍ਰਮਾਤਮਾ ਨੇ ਨਰਸਿੰਘ ਰੂਪ ਧਾਰਨ ਕਰਕੇ ਆਪਣੇ ਪੱਟਾਂ ਦੇ ਉੱਤੇ ਰੱਖ ਕੇ ਉਹਨੂੰ ਕਿਹਾ ਪਾੜ ਦੇ ਹੁਣ ਤੈਨੂੰ, ਤਾਂ ਹਰਨਾਕਸ਼ ਥਰ ਥਰ ਕੰਬਣ ਲੱਗ ਪਿਆ। ਜਿਹੜਾ ਕਹਿੰਦਾ ਸੀ ਨਾ ਮੈਂ ਨਿਰਭਉ ਹਾਂ, ਉਹ ਰੱਬ ਨੂੰ ਕਹਿੰਦਾ ਨਹੀਂ ਮੈਂ ਨਹੀਂ ਨਿਰਭਉ, ਤੁਸੀਂ ਹੀ ਨਿਰਭਉ ਹੋ, ਤੁਸੀਂ ਹੀ ਭੈ ਤੋਂ ਰਹਿਤ ਹੋ। ਇਸ ਕਰਕੇ ਪਰਮੇਸ਼ਰ ਆਪਾਂ ਨੂੰ ਭੈ ਤੋਂ ਰਹਿਤ ਕਰ ਦਿੰਦੇ ਹਨ, खुद भी भय तो रहत हन। निरभव, निरभव का मतलब यह भी है कि निरा दूजियां नूं अपने भय थले रखण वाला। केड़ियां केड़ियां चीजां नूं? भय विच सूरज, भय विच चंद, कोह करोड़ी चल तन अंत, ये सारी पाड़ू पढ़ लो। भय विच सारियां चीजां ने, भय विच सब आकार है, निरभव हर जीव सोए। सारियां चीजां डर विच ने, ते डर दे विच हरेक चीज है। एक सिर्फ वाहेगुरु नहीं है डर दे विच। इस करके सतगुरु आपां नूं कहिंदे निरभव दे नाल जुड़ो। निरवैर, उदों वैर तो रहत है आप, किसे नाल वैर नहीं, क्योंकि सारे तो मेरी अंश ने। कहते कि वैर करना, हरेक विच तो मैं आप ही बैठा। जेड़ा उदा जाप करता है वह खुद भी निरवैर ही हो जाता है। फिर वो यह भी कर्म करता है, अपने भगतां दे जेड़े वैरी ने ना, उन्हां नूं निरवैरी कर दिंदा है। भगत कहे कि फलाना बंदा मेरे नाल वैर करता है। प्रहलाद जी नूं निरभौ ते निरवैर की पदवी रब नहीं दित्ती है, प्रहलाद नूं भी निरभौ ते निरवैर ही बना दिता। वैरी जेड़े अपने ने उन्हां नूं निरवैर करता है, भाव वैर तो रहत कर दिंदा, वैरी तो रहत कर दिंदा। जिवें काम करो लोभ मोह हंकार ने, ये अपने वैरी ने। जदों आपां निरभौ ते निरवैर दा जाप करदे आं उदों आपां निरवैरी बन जांदे आं, भाव वैरी तो रहत। कोई वैरी रहिंदा ही नहीं, निरवैर उन्हां वैरियां नूं भी खत्म कर दिंदा। इस करके निरवैर दा जाप करदे आं कि वाहिगुरु तेरा किसे नाल वैर नहीं, ते सानूं भी ऐसे बना दे भी साडे लई साडे मन च इक गल बन जाए कि ना को वैरी ना ही बेगाना, सगल संग हम को बनाई। निरवैर यह अकाल पुरख के अभ्यास करद्या करद्या, सो हौली हौली अभ्यास करया करो। यदा जिन्ना भी बख्शिश की महाराज ने आपां नूं, जे बोल बोल के ये कई चीजा ने। एक तां तुसीं बोल बोल के कर दे दा जाप, एक माला जे कर सकदे हो रोज बोल बोल के, जिन्ना का आपां कथा दे शुरू च बोलदे हां प्यार नाल, भावें अद्धा घंटा लग जाए कोई गल नहीं, 45 मिनट लग जाने एक माला नूं। ये एक वखरा अभ्यास है। एक तो हुंदा चलो बहुतियां माला करनियां, कई ने ज्यादा स्पीड रखनी पैंदी है, वो तो एक दो मिनट विच भी कर सकते हैं, तीन मिनट च भी कर सकते हैं। पर एक माला साडे खास जाप वास्ते हुंदी है, जिन्हों आपां उन्नी की स्पीड ते जप सकते हैं जिन्ना को बिल्कुल सुनाई दे सके, जिवें आपां आम जपदे हैं शुरू दे विच। सो इस करके निरवैर तक ही अपने विचार सीमित ने, बाकी दे कल नूं अगे विचार कर लवांगे किस प्रकार। ये तो सिर्फ पहले पहले अर्थ ने, उहदे बाकी दे अर्थ नाल नाल चलदे ही रहणगे। भी सिद्धा ने यह प्रश्न करना महाराज नूं, एक ओंकार कल्ला ही बड़ा हुंदा, भी यह सत क्यों लिखिया नाल, सत ही बहुत सी, नाम क्यों लिखिया। सत नाम, एक ओंकार सत नाम थोड़ा, एक ओंकार दो सत नाम दे चार अखर छे अखरा जाप बन जाता है, बहुत है। तुहानू करता लिखण दी की लोड़ पैगी, फिर इहदा जवाब देणगे। फिर तुहानू पुरख लिखण दी की लोड़ पैगी, फिर इहदा जवाब देणगे। संपूर्ण मूल मंत्र नूं, क्योंकि उदों अपना पंथ नवा नवा चलिया सी ना गुरु नानक देव जी वेले, सारिया ने बड़ा अटैक किया, क्यों ये क्यों शुरू, ये शुरू क्यों कर लिया, सरोवर क्यों बना लिया तुसी, आ गुरु ग्रंथ साहिब जी की लोड़ सी, आ की लोड़ सी। फिर उन्हां सारिआं दे जवाब जिहड़े गुरु नानक देव जी ने दिते, निरुत्तर किया सारिआं नूं। ताइयों तो सारे कहने धन नानक तेरी वड्डी कमाई, धन नानक तेरी वड्डी कमाई, वाहे गुरु वाहे गुरु। वाहे गुरु वाहे गुरु। वाहे गुरु वाहे गुरु।
वाहे गुरु वाहे गुरु
सतगुरु महाराज कृपा कर रहे ने निर्वैर तक आपने श्रवण किया है निर्भौ निर्वैर ये जेड़े जिन्हें भी प्रश्न उत्तर हो रहे ने सिद्धां दे नाल ये साधारण विद्वान की पहुंच नहीं है ये संत बाबा सुंदर सिंह जी महापुरश जेड़े बाबा गुरबचन सिंह जी खालसा तो पहला होए ने वो बीतराग महापुरश उच्च कोटि के ब्रह्म ज्ञानी बहुत उच्ची अवस्था के मालक होए ने ये सारे जिन्हें भी सुन रहे आत्मा जवाब ये उन्होंने अपनी अंतरजानता नाल ही सारिया चीजा लिखिया हुई ने भावें भी ये पिछों टकसाल विच सीने बसीने चलिया आ रही चीजा नालों वखरा है तो उन्होंने अपनी अंतरजामता नाल देख के बाबा गुरबचन सिंह जी खालसा नूं पढ़ाए उन्होंने अगे बाबा करतार सिंह जी खालसा नूं बख्शिश की उन्होंने अगे जपजी साहब का टीका लिखिया पर उहदे च इन्ना क फर्क पैंदा कि जे आम बंदा टीका प्रकाश करके खोल के पढ़े तो वह बंद कर दिंदा उन्हूं क्योंकि उन्हूं पढ़न नाल नहीं उन्ना ज्ञान हुंदा जिन्ना इन्हूं सुना के ते सुनन नाल ज्ञान हुंदा क्योंकि ये जिहड़ियां चीजां आपां सुनन लग जांदे आ इहदे नाल बड़ियां सहायक पुस्तकां पढ़नियां पैंदियां ने जिहड़ियां कि असीं शुरू तो लैके बहुत छोटियां छोटियां पुस्तकां पढ़दिआं 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 काफ़ी उच्चे तक चले जाना पैंदा फिर इन्हां चीजां दी समझ लगदी इस करके ये सिद्धां नाल जिहड़े प्रश्न उत्तर हो रहे ने एक बाहरले मत वाले नाल जदों प्रश्न उत्तर हुंदे ने तां किवें हुंदे ने नाले एक चीज यह भी याद रखनी कि जदों नवा नवा कोई धर्म चलता उहदे उत्ते बहुत किंतु परंतु खड़े हो जांदे ने इहदी की लोड़ सी आ क्यों चारिया सिद्धां ने अपने वल्लों बहुत कोशिश की कि गुरु नानक देव जी दे मंत्र विच किते ऊणता ही कढ दईए सी जे भी ऊणता ही निकल गई ये साडे थले लग जाणगे ते साडे चरनी पै जाणगे असीं इन्हां नूं चेला बना लवांगे गुरु नानक देव जी नूं हरेक पास्यों घेरन दा यतन करदे ने पर गुरु नानक देव जी सारयां नूं ही सोझी दे देणगे भी इह निर्वैर तक आपां सुणिया हुण कहिंदे जिहड़ा अकाल मूर्त है इहदा भाव की वाकई गल भी ठीक है उहनां ने पहलां कदे इह सुणिया ही नहीं सीगा किसे ने भी नहीं सुणिया गुरु नानक देव जी नूं तां इह मिलिया ते उदों पहलां इह किसे ने सुणिया ही नहीं कि अकाल मूर्त की है सो गुरु नानक देव जी वल्लों ही उन्हां नूं अर्थ दस्से जा रहे महाराज कहिंदे ने देखो जिहड़ा ना संधि छेद करके चल रहे हां एक एक पद दे अर्थ करदे हां आपां पहला एक दे अर्थ ही कीते ने फिर कल्ले ओंकार दे कीते ने फिर सत दे फिर कल्ले नाम दे अर्थ ने फिर करता दे भी संधि छेद करके कार ते ता फिर पुरख फिर इहदे भी संधि छेद करके अर्थ होए ने फिर आ गया निर्भाओ निर्वैर हुण कहिंदे ने अकाल अकाल ओ हुंदा है अगे नाल जिहड़ा लाया मूर्त मूर्त तो भाव हस्ती होंद या वजूद हुण जिहड़ी मूर्त है मूर्त पत्थरां दे उत्ते उकरी जांदी है मूर्त चांदी दे विच भी उकरी जांदी है सोने दी भी पित्तल दी भी मूर्तियां तां कई प्रकार दियां जिस्तां दे उत्ते बणदियां ने धातां उत्ते मूर्तियां बणदियां ने मुसब्बर वल्लों कागजां ते कपड़ियां ते मूर्तियां बनाईयां जांदियां ने इसे प्रकार जिहड़ियां मूर्तियां ने उह कंधां दे उत्ते भी चित्र बना दित्ते जांदे ने हुण मूर्ति इस बंदे नूं भी कहा है जद छेवें पातशाह महाराज को ब्राह्मण ने आके बेनती की तीन जाने सी कहने महाराज मेरी इस्त्री नूं खोह के लै गए महाराज कहने कौन कहने महाराज जी ओह बहुत लंबे लंबे सी उच्चे उच्चे पठान किन्ने कहने जी तीन बुरछियां वर्गे सी ओह ते तुसी किन्ने जाने सी महाराज कहने कहने असी 72 मूर्तियां ਆਪਣੇ ਆਪ ਨੂੰ ਮੂਰਤੀਆਂ ਦੱਸਦੇ ਨੇ ਤੇ ਉਹਨਾਂ ਨੂੰ ਤਿੰਨਾਂ ਨੂੰ ਦੱਸਦੇ ਨੇ ਉਹ ਬੁਰਛਿਆਂ ਵਰਗੇ ਤਿੰਨ ਤੇ ਅਸੀਂ 72 ਬੰਦੇ ਸੀ 72 ਮੂਰਤੀਆਂ ਸੋ ਮਹਾਰਾਜ ਕਹਿੰਦੇ ਜਿਹੜਾ ਮਾਤਾ ਦੇ ਉਧਰ ਤੋਂ ਜਨਮ ਲੈਣ ਵਾਲੀ ਇਹ ਮੂਰਤੀ ਹੈ ਨਾ ਇਹ ਥੋੜੀ ਜਿਹੀ ਤੁਰਨ ਫਿਰਨ ਵਾਲੀ ਮੂਰਤੀ ਹੈ ਇੱਕ ਪੱਥਰ ਦੀ ਮੂਰਤੀ ਹੁੰਦੀ ਹੈ ਇਹ ਜਿਹੜਾ ਅਕਾਲ ਮੂਰਤ ਕੀਤਾ ਨਾ ਅਰਥ ਕਹਿੰਦੇ ਇਹ ਇਹਨਾਂ ਸਾਰੀਆਂ ਚੀਜ਼ਾਂ ਨਾਲ ਹੀ ਨਹੀਂ ਮਿਲਦਾ ਇਹਨਾਂ ਮੂਰਤੀਆਂ ਤੋਂ ਵੱਖਰੀ ਮੂਰਤੀ ਮੂਰਤੀਆਂ ਤਾਂ ਹੋਰ ਚੀਜ਼ ਆ ਅਕਾਲ ਕਾਲ ਤੋਂ ਰਹਿਤ ਮੂਰਤ ਦਾ ਮਤਲਬ ਹੈ ਹਸਤੀ ਹੈ ਕਾਲ ਤੋਂ ਰਹਿਤ ਸਰੂਪ ਹੈ ਬਾਕੀ ਤਾਂ ਸਾਰੀਆਂ ਮੂਰਤੀਆਂ ਟੁੱਟ ਜਾਂਦੀਆਂ ਨੇ ਫਟ ਜਾਂਦੀਆਂ ਨੇ ਗਲ ਸੜ ਜਾਂਦੀਆਂ ਨੇ ਰੁੜ ਜਾਂਦੀਆਂ ਨੇ ਨਾਸ ਹੋ ਜਾਂਦੀਆਂ ਨੇ ਪਰ ਉਹ ਵਾਹਿਗੁਰੂ ਜੋ ਹੈ ਨਾਸ ਤੋਂ ਰਹਿਤ ਸਰੂਪ ਹੈ ਨਾਸ ਤੋਂ ਰਹਿਤ ਹਸਤੀ ਹੈ ਕਾਲ